ਨਾ ਸਰੀਰ ਕਰਕੇ ਕਿਸੇ ਨੂੰ ਦੁੱਖ ਦੇਣਾ ਤੇ ਨਾ ਵਚਨ ਨਾਲ ਦੁੱਖ ਦੇਣਾ ਤੇ ਨਾ ਮਨ ਦੇ ਨਾਲ ਤੁਰਨੇ ਨਾਲ ਦੁੱਖ ਦੇਣਾ ਨਾ ਬੁੱਧੀ ਨਾਲ ਦੁੱਖ ਦੇਣਾ ਨਾ ਆਪਣੀ ਆਤਮਕ ਸ਼ਕਤੀ ਨਾਲ ਕਿਸੇ ਨੂੰ ਦੁੱਖ ਦੇਣਾ। ਇਹਦੀ ਥਾਂ ਤੇ ਸਦਾ ਇਸ ਭਾਵਨਾ ਚ ਰਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਰ। ਇੰਨੀ ਗੱਲ ਦੇ ਵਿੱਚ ਇਹ ਜਿਹੜਾ ਯਮ ਹੈ ਇਸ ਦੇ ਉੱਤੇ ਅਸੀਂ ਅਮਲ ਕਰ ਲੈਂਦੇ ਹਾਂ। ਉਹ ਤਾਂ ਜੇ ਦਿਲੋਂ ਅਸੀਂ ਕਹੀਏ, ਜੇ ਐਵੇਂ ਹੀ ਅੱਖਰ ਗਿਣਦੇ ਹਾਂ ਫਿਰ ਨਹੀਂ। ਦੂਸਰਾ ਹੋਇਆ ਕਰਦਾ ਝੂਠ ਦਾ ਤਿਆਗ। ਬਹੁਤੇ ਨਿਤਨੇਮ ਕਰਦੇ ਨੇ, ਬਾਣੀ ਪੜ੍ਹਦੇ ਹਾਂ, ਅੰਮ੍ਰਿਤ ਵੇਲੇ ਜਾਗਦੇ ਹਾਂ, ਪਰ ਬਹੁਤਾ ਬੋਲਣ ਕਰਕੇ ਰਸਨਾ ਦੇ ਉੱਤੇ ਕੰਟਰੋਲ ਨਹੀਂ ਤੇ ਗੱਲਬਾਤ ਕਰਨ ਵਾਸਤੇ ਜਿਹੜਾ ਅਧੂਰਾ ਵਿਚਾਲੇ ਪੂਰਾ ਹੁੰਦਾ ਨਹੀਂ ਹੈ। ਉਹ ਇੱਕ ਚੰਗੇ ਆਰਟਿਸਟ ਮੰਗਣ, ਉਹ ਗੱਲ ਆਪਣੇ ਕੋਲੋਂ ਬਣਾ ਕੇ ਉਹ ਕਹਾਣੀ ਬੜੀ ਸੁੰਦਰ ਬਣਾ ਦਿੰਦੇ ਨੇ, ਇਹਨੂੰ ਝੂਠ ਕਹਿੰਦੇ ਨੇ। ਆਮ ਇਹ ਬੰਦਿਆਂ 'ਚ ਦੇਖਿਆ ਜਾਂਦਾ, ਨਾਮ ਜਪਣ ਵਾਲੇ ਨੂੰ ਜਦੇ ਪਤਾ ਲੱਗ ਜਾਂਦਾ ਕਿਉਂਕਿ ਉਹਦੀ ਲਿਵ ਟੁੱਟ ਜਾਂਦੀ ਹੈ ਉਸੇ ਵੇਲੇ। ਲਿਵ ਦਾ ਐਸੀ ਨਿਸ਼ਾਨੀ ਹੈ ਲਿਵ ਦੀ ਕਿ ਪਤਾ ਲੱਗ ਜਾਂਦਾ ਮੈਂ ਗਲਤ ਹੋ ਗਿਆ। ਸੋ ਝੂਠ ਦਾ ਤਿਆਗ। ਤੀਸਰਾ ਹੁੰਦਾ ਹੈ ਚੋਰੀ ਦਾ ਤਿਆਗ। ਚੋਰੀ ਕਈ ਕਿਸਮ ਦੀ ਹੋਇਆ ਕਰਦੀ ਹੈ। ਕਿਸੇ ਦਾ ਧਨ ਕਮਾਇਆ ਹੋਇਆ ਚੋਰੀ ਕਰ ਲੈਣਾ, ਇਹ ਵੀ ਚੋਰੀ ਹੈ। ਕਿਸੇ ਨੂੰ ਤੰਗ ਕਰਕੇ ਦੁਖੀ ਕਰਕੇ ਉਹ ਤੋਂ ਪੈਸਾ ਹਾਸਲ ਕਰ ਲੈਣਾ, ਰਿਸ਼ਵਤ ਵਗੈਰਾ ਲੈ ਕੇ, ਉਹ ਵੀ ਚੋਰੀ ਹੈ। ਕਿਸੇ ਦੀ ਕਵਿਤਾ ਹੈ ਉਹਦੇ ਬੰਦ ਚੋਰੀ ਕਰਕੇ ਆਪਣੇ ਨਾਂ ਤੇ ਸੁਣਾ ਦੇਣ। ਕਿਸੇ ਵਿਖਿਆਨਕਾਰ ਦਾ ਜੋ ਵਚਨ ਹੈ ਉਹ ਆਪਣਾ ਬਣਾ ਕੇ ਸੁਣਾ ਦੇਣਾ, ਦੁਨੀਆਂ ਤੋਂ ਵਾਹ ਵਾਹ ਲੈਣੀ, ਉਹ ਵੱਡੇ ਚੋਰ ਹੋਇਆ ਕਰਦੇ। ਸਭ ਤੋਂ ਵੱਡੇ ਚੋਰ ਮਹਾਰਾਜ ਨੇ ਕਿਹਾ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਤੋਂ ਵੱਡਾ ਚੋਰ ਕੋਈ ਹੋਇਆ ਨਹੀਂ ਕਰਦਾ, ਉਹਨਾਂ ਨੂੰ ਵੱਡੇ ਚੋਰ ਕਿਹਾ, ਭਾਰੀ ਚੋਰ। ਸੋ ਇਹ ਚੋਰੀ ਦਾ ਤਿਆਗ ਕਰਨਾ। ਤੀਸਰਾ ਹੋਇਆ ਕਰਦਾ ਉਹਨੂੰ ਜੱਤ ਕਹਿੰਦੇ ਨੇ, ਬਚਨ ਦੇ ਉੱਤੇ ਪਹਿਰਾ ਦੇਣਾ। ਰਾਜੇ ਹਰੀਚੰਦ ਨੇ ਸੁਪਨੇ ਚ ਬਚਨ ਕਰਿਆ ਸੀ, ਸੁਪਨੇ ਦੇ ਅੰਦਰ ਰਾਜ ਦਿੱਤਾ ਸੀ ਵਿਸ਼ਵਾਮਿਤਰ, ਉਹਨੇ ਜਾਗਰਤ ਜਾ ਕੇ ਮੰਗ ਲਿਆ। ਉਹਨਾਂ ਨੇ ਕਿਹਾ ਹਾਂ ਮੈਂ ਸੁਪਨੇ ਹੀ ਦਿੱਤਾ ਸੀ। ਕਹਿੰਦੇ ਫਿਰ ਹੁਣ ਉਹ ਜੱਤ ਤੋਂ ਨਹੀਂ ਟਲਿਆ, ਲੇਕਿਨ ਦੁੱਖ ਬੇਅੰਤ ਸਹਿਲੇ ਹੱਦ ਤੋਂ ਜ਼ਿਆਦੇ। ਜਦ ਹਰੀਚੰਦ ਦਾ ਪੜ੍ਹਦੇ ਹਾਂ ਤਾਂ ਹੈਰਾਨ ਹੋ ਜਾਈਦਾ ਵੀ ਦੇਖੋ ਕਿੱਦਾਂ ਬਚਨ ਦਾ ਪੂਰਾ ਸੀ, ਬਚਨ ਤੋਂ ਨਹੀਂ ਹਾਰਿਆ ਦੁੱਖ ਪਾ ਲਿਆ। ਅਤੇ ਅਗਲਾ ਹੋਇਆ ਕਰਦਾ ਧੀਰਜ, ਦੁੱਖ ਆ ਜਾਵੇ ਸੁੱਖ ਆ ਜਾਵੇ ਬਿਰਤੀ ਨੂੰ ਨਹੀਂ ਡੋਲਣ ਦੇਣਾ, ਸਮਾਨ ਬਿਰਤੀ ਰੱਖ। ਜੇ ਸੁੱਖ ਆਉਂਦਾ ਹੈ ਤਾਂ ਵੀ ਪਰਮਾਤਮਾ ਦਾ ਵਾਹਿਗੁਰੂ ਦਾ ਸ਼ੁਕਰ, ਜੇ ਦੁੱਖ ਆ ਗਿਆ ਤਾਂ ਵੀ ਕਹਿੰਦਾ ਕੇਤਿਆਂ ਦੁੱਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤ, ਜੇ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਨ, ਜੇ ਭੁੱਖ ਦੇ ਤਾਂ ਹੀ ਤੁਸੀਂ ਰਾਜਾ ਦੁੱਖ ਵਿੱਚ ਸੂਖ ਮਨਾਈ। ਇਹ ਬਿਰਤੀ ਜਿਹੜੀ ਹੈ ਇਹਨੂੰ ਧੀਰਜ ਕਹਿੰਦੇ ਨੇ। ਫਿਰ ਖੇਵਾ ਹੋਇਆ ਕਰਦੀ ਹੈ, ਆਪਣੇ ਚ ਤਾਕਤ ਹੈ ਕਿਸੇ ਦਾ ਨੁਕਸਾਨ ਕਰਨ ਦੇਣ ਦੀ, ਤੇ ਉਹਨੇ ਗਲਤੀ ਕਰਤੀ ਤੇ ਫਿਰ ਖੇਵਾ ਕਰਕੇ ਛੱਡ ਦੇਣਾ ਵੀ ਕੋਈ ਨੀ, ਇਹ ਭੁੱਲੜ ਬੰਦਾ ਸਮਝਾਤਾ, ਨੁਕਸਾਨ ਨਹੀਂ ਇਹਦਾ ਕਰਨਾ। ਉਹਦੇ ਅੱਗੇ ਹੁੰਦਾ ਦਇਆ, ਦਇਆ ਤੋਂ ਧਰਮ ਪੈਦਾ ਹੁੰਦਾ, ਤੌਲ ਧਰਮ ਦਇਆ ਕਾਬੂ। ਜੇ ਜਾਨਵਰਾਂ ਦੇ ਗਲ ਵੱਡ ਮਾਸ ਖਾਈ ਜਾਂਦਾ ਫਿਰ ਤੇ ਦਇਆ ਨਾ ਹੋਈ। ਮਹਾਰਾਜ ਹੁਕਮ ਐਸਾ ਹੁਕਮ ਆਉਂਦਾ ਜੀ ਵਧੋ ਤੁਮ ਧਰਮ ਕਹਿ ਤੋ ਵਧੋ, ਕਹਿੰਦੇ ਨੇ ਕੱਟੋ ਮਾਰਨੇ ਜੀ ਮਾਰ ਕੇ ਤੁਸੀਂ ਕਹਿੰਦੇ ਹੋ ਅਸੀਂ ਧਰਮ ਕਰਦੇ ਹਾਂ, ਅਧਰਮ ਕਹੋ ਕਿਸ ਭਾਈ, ਫਿਰ ਤੁਸੀਂ ਸਾਨੂੰ ਇਹ ਦੱਸੋ ਤੁਹਾਡੇ ਕੋਸ਼ ਵਿੱਚ ਅਧਰਮ ਕਿਸ ਚੀਜ਼ ਦਾ ਨਾਂ ਹੈ, ਤੇ ਫਿਰ ਤੁਸੀਂ ਵੱਡੇ ਦੇ ਵੱਡੇ ਹੋ ਇਹ ਗੱਲਾਂ ਕਰਕੇ ਆਪਸ ਕੋ ਮੁਨਵਰ ਕਰ ਥਾਪ, ਵੱਡੇ ਆਪਣੇ ਆਪ ਨੂੰ ਥਾਪਦੇ ਹੋ ਵੀ ਮੈਂ ਬਹੁਤ ਵੱਡਾ, ਮੇਰੇ ਨਾਲ ਦਾ ਹੋਰ ਕੋਈ ਨਹੀਂ ਹੈ, ਮੈਂ ਧਰਮ ਕਰਨ ਵਾਲਾ ਬੰਦਾ। ਕਹਿੰਦੇ ਕਾਗੋ ਕਹੋ ਕਸਾਈ, ਫਿਰ ਕਸਾਈ ਕਿਹੜੇ ਨੂੰ ਤੁਸੀਂ ਕਹੋਗੇ, ਸਾਫ ਗਈ ਹੈ ਗੱਲ। ਗੁਰਮਤ ਦਾ ਧਿਆਨ ਨਾ ਦੇਣ ਵਾਲੇ ਇੱਕੋ ਰੱਟ ਲਾਈ ਜਾਂਦੇ ਨੇ, ਇੱਕੋ ਰੱਟ। ਇਤਿਹਾਸ ਵਿੱਚ ਤਾਂ ਆਉਂਦਾ ਹੈ, ਉਹ ਤਾਂ ਬਹੁਤ ਗੱਲਾਂ ਆਉਂਦੀਆਂ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜਿਸ ਵਕਤ ਯੁੱਧ ਹੋ ਰਿਹਾ ਤੇ ਪਤਾ ਲੱਗਿਆ ਕਿ ਰਾਜਾ ਕੇਸਰੀ ਚੰਦ ਕੱਲ ਨੂੰ ਮਸਤ ਹਾਥੀ ਜਿਹੜਾ ਕਿ ਬਹੁਤ ਹੀ ਮਜ਼ਬੂਤ ਹੈ ਉਹਨੂੰ ਸ਼ਰਾਬ ਪਿਲਾ ਕੇ ਮੱਥੇ ਵਿੱਚ ਤਵੀਆਂ ਬੰਨੀਆਂ ਨੇ ਉਹਨੇ, ਉਹ ਕਿਲੇ ਦੇ ਦਰਵਾਜ਼ੇ ਨੂੰ ਟੱਕਰਾਂ ਮਰਵਾਏਗਾ ਤੇ ਦਰਵਾਜ਼ਾ ਤੋੜ ਕੇ ਅੰਦਰ ਵੜਨਗੇ ਕੱਲ ਨੂੰ। ਉਸ ਵੇਲੇ ਜਦ ਖਬਰ ਲੱਗੀ ਮਹਾਰਾਜ ਕਹਿਣ ਲੱਗੇ ਆ ਸਾਡਾ ਦੁਨੀ ਚੰਦ ਜਿਹੜਾ ਬੈਠਾ ਇਹ ਵੀ ਤਾਂ ਗੁਰੂ ਘਰ ਦਾ ਹਾਥੀ ਹੈ, ਉਹ ਦੁਨੀ ਜੰਦ ਰਾਤ ਨੂੰ ਨੱਠ ਗਿਆ, ਜਾਂ ਸਵੇਰੇ ਪਤਾ ਲੱਗਿਆ, ਜਾਂ ਮਹਾਰਾਜ ਜੀ ਨੂੰ ਪਤਾ ਲੱਗਿਆ। ਮਹਾਰਾਜ ਕਹਿੰਦੇ ਕੋਈ ਨੀ, ਬਚਿੱਤਰ ਸਿੰਘ ਸਾਡਾ ਸ਼ੇਰ ਹੈ, ਇਹ ਕਰੂਗਾ ਮੁਕਾਬਲਾ ਸਵੇਰ। ਉੱਥੇ ਇਤਿਹਾਸ ਦੇ ਵਿੱਚ ਐਡੀ ਬੜੀ ਕੁਰਬਾਨੀ ਦੇ ਪਿੱਛੇ ਇੱਕ ਗੱਲ ਆਉਂਦੀ ਹੈ ਜਿਹੜੀ ਅਸੀਂ ਬਿਲਕੁਲ ਜੇ ਮੰਨ ਲਈਏ ਤਾਂ ਦੁਨੀਆਂ ਦੀ ਨਿਗਾਹ ਚੋਂ ਗਿਰ ਜਾਵਾਂਗੇ। ਉਹ ਇਹ ਕਿ ਗੁਰੂ ਸਾਹਿਬ ਡਰੱਗ ਖਿਲਾ ਕੇ ਲੜਾਇਆ ਕਰਦੇ ਸੀ, ਡਰੱਗ ਦੇ ਦਿੰਦੇ ਸੀ, ਬੇਸੁਰਤ ਕਰਕੇ ਲੜਾਉਂਦੇ। ਆਹ ਸਾਡੇ ਇਤਿਹਾਸਾਂ ਦੇ ਵਿੱਚ ਲਿਖਿਆ ਹੋਇਆ, ਚਾਹੇ ਤਵਾਰੀ ਖਾਲਸਾ ਪੜ੍ਹ ਲਓ, ਚਾਹੇ ਸੂਰਜ ਪ੍ਰਕਾਸ਼ ਪੜ੍ਹ ਲਓ, ਉਹਦੇ ਲਿਖਿਆ ਹੋਇਆ ਕਿ ਗੁਰੂ ਸਾਹਿਬ ਨੇ ਉਸ ਵੇਲੇ ਗੱਲ ਕਹੀ ਕਿ ਸਾਡੇ ਤੋਸ਼ੇ ਖਾਨੇ ਚੋਂ ਜਿਹੜੀ ਫੀਮ ਮੈਨੂੰ ਦਿੰਦੇ ਹੋ ਨਾ, ਉਹ ਇਹਨੂੰ ਦੇ ਦਿਓ ਬਚਿੱਤਰ ਸਿੰਘ ਨੂੰ। ਉਹ ਫੀਮ ਸਪੈਸ਼ਲ ਲਿਆਂਦੀ ਤੇ ਬਚਿੱਤਰ ਸਿੰਘ ਨੂੰ ਕਿਹਾ ਵੀ ਤੂੰ ਖਾ ਲੈ, ਗੋਲਾ ਵੱਟ ਕੇ ਦਿੱਤਾ ਉਹਨੂੰ, ਇੰਨੀ ਖਾ ਲੈ। ਉਹ ਖਾ ਲਿਆ, ਸਵੇਰੇ ਜਦ ਆਇਆ ਕਹਿੰਦੇ ਵੀ ਕਿਉਂ ਬਈ ਬਚਿੱਤਰ ਸਿੰਘ ਕਿਵੇਂ ਲੱਗਦਾ? ਕਹਿੰਦਾ ਮਹਾਰਾਜ ਮਾੜੀ ਮਾੜੀ ਤੋਟਾ ਹੀ ਲੱਗਦੀ ਆ ਨਸ਼ੇ। ਤੇ ਉਧਰੋਂ ਆ ਗਿਆ ਸੁਨੇਹਾ ਕਿ ਹਾਥੀ ਨੂੰ ਉਹਨਾਂ ਨੇ ਸ਼ਿੰਗਾਰ ਲਿਆ ਤੇ ਸ਼ਸਤਰ ਉਹਦੇ ਬੰਨ ਦਿੱਤੇ ਨੇ, ਤੇ ਉਹ ਹਾਥੀ ਅੱਗੇ ਅੱਗੇ ਆ ਰਿਹਾ ਤੇ ਫੌਜ ਪਿੱਛੇ ਪਿੱਛੇ ਆ ਰਹੀ ਹੈ। ਗੁਰੂ ਮਹਾਰਾਜ ਕਹਿੰਦੇ ਜਿਹੜੀ ਅਸੀਂ ਚੀਨ ਤੋਂ ਸਪੈਸ਼ਲ ਮੰਗਾਈ ਹੈ ਨਾ, ਉਹ ਲਿਆਓ, ਹੁਣ ਛੇਤੀ ਕੇ ਚੜ੍ਹਦੀ ਆ, ਸਾਡੇ ਵਾਲੀ ਸਪੈਸ਼ਲ ਡੱਬੀ ਲਿਆਓ। ਉਹ ਲਿਆਂਦੀ, ਲਿਆ ਕੇ ਜਦ ਉਹਨੂੰ ਦਿੱਤੀ ਮਹਾਰਾਜ ਨੇ, ਉਹਨੇ ਖਾਧੀ, ਥੋੜਾ ਚਿਰ ਹੋਇਆ, ਕਹਿੰਦੇ ਕਿਉਂ ਬਈ ਬਚਿੱਤਰ ਸਿਆ ਕਿਵੇਂ ਲੱਗਦਾ? ਕਹਿੰਦਾ ਮਹਾਰਾਜ ਹੁਲਾਰੇ ਆਉਂਦੇ। ਕਹਿੰਦੇ ਉਹ ਦੇਖ ਕੀ ਆ ਰਿਹਾ, ਹਾਥੀ ਆ ਰਿਹਾ ਸੀ। ਕਹਿੰਦਾ ਮਹਾਰਾਜ ਉਹ ਤਾਂ ਕਟੜਾ ਜਿਹਾ, ਛੋਟਾ ਜਿਹਾ ਕਟੜਾ। ਕਹਿੰਦੇ ਬਸ ਉਹਦਾ ਜਿਹੜਾ ਕਟੜਾ ਹੈ ਨਾ, ਉਹਦਾ ਸਿਰ ਬਿੰਨਣਾ ਹੈ, ਤਾਂ ਲੈ ਜਾ ਸਾਡੀ ਨਾਲ। ਉਹਨੇ ਜਾ ਕੇ ਦਰਵਾਜ਼ਾ ਖੋਲਿਆ ਤੇ ਉਹਨੂੰ ਹਾਥੀ ਨਜ਼ਰ ਨਹੀਂ ਆਉਂਦਾ, ਕੱਟਾ ਨਜ਼ਰ ਆਉਂਦਾ। ਉਹਦਾ ਉਹਨੇ ਮੱਥਾ ਬਿੰਨਣਾ ਹੀ ਸੀ। ਹੁਣ ਇਹ ਤਾਂ ਗੱਲ ਲਿਖ ਦਿੱਤੀ ਨਾ ਲਿਖਣ ਵਾਲਿਆਂ ਨੇ, ਪਿੱਛੋਂ ਤਾਂ ਇਹ ਸੋਚਿਆ ਨਹੀਂ ਵੀ ਇਹਦਾ ਅਸਰ ਕੀ ਹੋਊ। ਇਹਦਾ ਅਸਰ ਹੋਇਆ ਕਿ ਗੁਰੂ ਮਹਾਰਾਜ ਵੀ ਡਰੱਗ ਯੂਜ਼ ਕਰਦੇ ਸੀ, ਹੁਣ ਡਰੱਗ ਦੇ ਪਿੱਛੇ ਕਿਵੇਂ ਪਈ ਹੋਈ ਹੈ ਦੁਨੀਆ। ਜੇ ਬਾਹਰਲਿਆਂ ਨੂੰ ਪਤਾ ਲੱਗ ਜਾਵੇ ਇਹ ਸਾਖੀ ਦਾ, ਉਹ ਪੰਜਾਬੀ ਨਹੀਂ ਸਮਝਦੇ, ਜੇ ਪੜ੍ਹਦੇ ਹੋਣ ਤਾਂ ਤੁਹਾਨੂੰ ਕਦੇ ਕੱਢ ਵੀ ਲੈਂਦੇ ਗੱਲ। ਉਹ ਲਿਖ ਦਿੰਦੇ ਕਿ ਗੁਰੂ ਮਹਾਰਾਜ ਨਸ਼ਾ ਖਾਂਦੇ ਸੀ, ਫੀਮ ਖਾਂਦੇ ਸੀ। ਇੱਥੇ ਹੀ ਬਸ ਨਹੀਂ, ਜਦ ਗੁਰੂ ਮਹਾਰਾਜ ਚਮਕੌਰ ਸਾਹਿਬ ਚੋਂ ਨਿਕਲੇ ਮਾਛੀ ਵਾਲੇ, ਉਹ ਕਹਿੰਦੇ ਨੇ ਭਾਈ ਮਾਨ ਸਿੰਘ ਆ ਸਾਡੀ ਡੱਬੀ ਤਾਂ ਉੱਥੇ ਹੀ ਰਹਿ ਗਈ, ਕੋਈ ਇਲਾਜ ਕਰ। ਕਹਿੰਦਾ ਮਹਾਰਾਜ ਇੱਥੇ ਤਾਂ ਕੋਈ ਪ੍ਰਬੰਧ ਨਹੀਂ ਹੈ, ਜੇ ਕਹੋ ਤਾਂ ਮੈਂ ਅੱਖਾਂ ਦੀਆਂ ਕੁੰਗਲੀਆਂ ਤੋੜ ਲਿਆ। ਕਹਿੰਦੇ ਹਾਂ ਤੋੜ ਕੇ ਲਿਆ, ਕੁਛ ਕਰਾਰ ਆਵੇ ਸਰੀਰ ਨੂੰ ਤਾਂ ਤੁਰੀਏ। ਉਹ ਇਹ ਗੱਲਾਂ ਜਦ ਅਸੀਂ ਮੰਨਦੇ ਹਾਂ ਫਿਰ ਗਾਹਾਂ ਕਹਿ ਦੇਣਗੇ ਗੁਰੂ ਸਾਹਿਬ ਮਾਸ ਖਾਂਦੇ ਸੀ। ਸਾਖੀਆਂ ਬਣਾ ਦਿੱਤੀਆਂ ਬੇਅੰਤ ਤੇ ਗੁਰੂ ਗ੍ਰੰਥ ਸਾਹਿਬ, ਚਲੋ ਗੁਰੂ ਸਾਹਿਬ ਦੀ ਗੁਰ ਕੀ ਕਰਨੀ ਕਾਹੇ ਤਾਵੋ, ਗੁਰ ਕਹਿਆ ਸੋ ਕਾਰ ਕਮਾਓ। ਉਹ ਜੇ ਸ਼ਿਕਾਰ ਖੇਲਦੇ ਸੀ, ਹਰ ਸ਼ਿਕਾਰ ਦਾ ਬੈਕਗਰਾਊਂਡ ਹੈ, ਜੇ ਸ਼ੇਰ ਮਾਰਿਆ ਹੈ ਪੌਂਡੇ ਸਾਹਿਬ ਤਾਂ ਦੱਸਿਆ ਕਿ ਜੈਦਰਥ ਹੈ, 5000 ਸਾਲ ਦਾ ਭਟਕਦਾ ਫਿਰਦਾ, ਇਹ ਮੈਦਾਨੇ ਜੰਗ ਚੋਂ ਪਿੱਠ ਦੇ ਕੇ ਨੱਠਿਆ ਸੀ। ਉਹਦਾ ਦੋਸ਼ ਇਹਨੂੰ ਲੱਗਿਆ ਕਿ ਨਿਖਿਤ ਦੁਨੀਆਂ 'ਚ ਆ ਗਏ। ਜੇ ਕੌਮ ਰਵਾਇਆ ਗੁਰੂ ਮਹਾਰਾਜ ਨੇ ਮਾਲਵੇ 'ਚ, ਤਾਂ ਨਾਲ ਦੱਸਿਆ ਕਿ ਸਿੱਖ ਸੀਗਾ, ਇਹਦੀ ਗਤੀ ਕਰੀ ਅਸੀਂ। ਜੇ ਰਿਛ ਲੈ ਕੇ ਮੁੱਲ ਮਰਵਾਇਆ, ਉਹ ਵੀ ਦੱਸਿਆ ਕਿ ਸੋਭਾ ਰਾਮ ਗੁਰੂ ਨੌਵੇਂ ਪਾਤਸ਼ਾਹ ਦਾ ਚੌਰ ਬਰਦਾਰ ਸੀ, ਸਿੱਖ ਦੇ ਸ਼ਰਾਬ ਕਰਕੇ ਇਹ ਰਿਛ ਬਣ ਗਿਆ। ਗੁਰੂ ਦੀ ਕਰਨੀ ਦੇ ਬਰਾਬਰ ਅਸੀਂ ਚਲੇ ਜਾਵਾਂਗੇ? ਸਾਡੇ ਕਹਿੰਦੇ ਨੇ ਜੀ ਅਸੀਂ ਤਾਂ ਗਤੀ ਕਰਦੇ ਹਾਂ, ਮੁਕਤੀ ਕਰਦੇ ਹਾਂ ਬੱਕਰਿਆਂ ਦੀ। ਮੁਕਤੀ ਤਾਂ ਤੁਹਾਡੀ ਆਪ ਹੀ ਨਹੀਂ ਹੋਈ, ਤੁਸੀਂ ਪਾਪ ਕਰਦੇ ਹੋ, ਇਹਦੇ ਨਾਲ ਬੰਨੇ ਜਾਓਗੇ। ਕਬੀਰ ਖੂਬ ਖਾਣਾ ਖਿਚੜੀ, ਜਾਵੇਂ ਅੰਮ੍ਰਿਤ ਲਾਉਣ, ਹੀਰਾ ਰੋਟੀ ਕਰਨੇ ਗਲਾ ਕਟਾਵੇ ਕੌਣ। ਪਹਿਲਾਂ ਮਾਰ ਕੇ ਖਾਓ ਤੇ ਫਿਰ ਗਲਾ ਆਪਣਾ ਕਟਾਉਣ ਨੂੰ ਤਿਆਰ ਹੋ ਜਾਓ। ਸੋ ਇਹ ਦਇਆ ਨਹੀਂ ਹੋਇਆ ਕਰਦੀ, ਦਇਆ ਹੁੰਦੀ ਹੈ ਦੂਸਰੇ ਤੇ ਦਰਦ ਕਰਨ। ਇਹ ਸਾਰੀ ਸ੍ਰਿਸ਼ਟੀ ਪਰਮੇਸ਼ਰ ਦੀ ਹੈ, ਆਪ ਹੀ ਹੈ ਉਹ, ਇਹਦੇ ਵਿੱਚ ਖੇਲ ਰਚੀ ਹੋਈ ਆ ਉਹਨੇ। ਮਾਰਦਾ ਜਵਾਲ ਦਾ ਪਈਆ, ਕਿਉਂ ਧਾਰਦੇ ਹਾਂ ਅਸੀਂ ਕਿ ਮੈਂ ਮਾਰਦਾ? ਸੋ ਇਸ ਤਰ੍ਹਾਂ ਦੇ ਨਾਲ ਦਇਆ ਜਿਹੜੀ ਹੈ ਇਹ ਜ਼ਰੂਰੀ ਚੀਜ਼ ਹੈ। ਜਿਸਨੇ ਵੀ ਦਇਆ ਕਰੀ ਹੈ, ਅਸੀਂ ਕਹਾਣੀਆਂ ਆਨਮੱਤਾਂ ਚਾਹੁੰਦੀਆਂ। ਰਾਬੀਆ ਨੇ ਕੁੱਤੀ ਦੇ ਕਤੂਰਿਆਂ ਨੂੰ ਪਾਣੀ ਪਿਲਾਇਆ ਸੀ, ਆਪਦੇ ਕੱਪੜੇ ਪਾੜ ਕੇ ਸਿਰ ਦੀ ਸੋਭਾ ਗਵਾ ਕੇ, ਤੇ ਨਤੀਜਾ ਇਹ ਲਿਖਿਆ ਹੋਇਆ ਕਿ 60 ਕੋਹ ਮੱਕਾ ਉਹਨੂੰ ਦਿਦਾਰ ਦੇਣ ਵਾਸਤੇ ਆ ਗਿਆ। ਮੈਂ ਇਹ ਨਹੀਂ ਕਹਿੰਦਾ ਵੀ ਮੱਕਾ ਕਿਵੇਂ ਆ ਗਿਆ ਕਿਵੇਂ ਨਾ ਆ ਗਿਆ, ਜੇ ਇਹ ਗੱਲ ਅਸੀਂ ਕਹਿੰਦੇ ਹਾਂ ਤਾਂ ਮੱਕਾ ਫਿਰਿਆ ਵੀ ਸਾਬਤ ਨਹੀਂ ਹੁੰਦਾ। ਇਹ ਸਾਖੀ ਦੇ ਨਾਲ ਹੋ ਸਕਦਾ ਹੈ, ਨਹੀਂ ਨਹੀਂ ਹੁੰਦਾ ਹੈ, ਨਹੀਂ ਤਾਂ ਗੱਲ ਪੈ ਜਾਂਦਾ ਅਗਲਾ। ਉਹ ਆਵਾਜ਼ ਆਉਂਦੀ ਹੈ ਵੀ ਉੱਥੇ ਕਿਉਂ ਗਿਆ, ਕਹਿੰਦੇ ਉਹਨੇ ਇੱਕ ਦਇਆ ਦਾ ਕੰਮ ਕਰਿਆ, ਮੈਨੂੰ ਦਇਆ ਪਾਉਂਦੀ ਹੈ ਵਾਹਿਗੁਰੂ, ਕਹਿੰਦੇ ਮੈਨੂੰ ਦਇਆ ਮੇਰੇ ਜੀਵਾਂ ਤੇ ਕੀਤੀ ਹੋਈ ਦਇਆ ਚੰਗੀ ਲੱਗਦੀ ਹੈ, ਦਇਆ ਮੈਨੂੰ ਰਜਾ ਲੈਂਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਇਹ ਜੋ ਯਮ ਹੈ ਇਹਦੇ ਵਿੱਚ ਦਇਆ ਬੜਾ ਜ਼ਰੂਰੀ ਅੰਗ ਹੈ। ਤੀਸਰਾ ਅਗਲਾ ਹੋਇਆ ਕਰਦਾ ਕੋਮਲ ਹਿਰਦਾ, ਸਖ਼ਤ ਹਿਰਦਾ ਨਾ ਹੋਵੇ, ਕੋਮਲ ਹੋਵੇ, ਦੂਸਰੇ ਦਾ ਦੁੱਖ ਦੇ ਕੇ ਪਹਿਲਣ ਵਾਲਾ ਹੋਵੇ, ਯਥਾ ਸ਼ਕਤ ਜਿੰਨੀ ਕੁ ਹੋ ਸਕਦੀ ਹੈ ਦੂਸਰੇ ਦੀ ਮਦਦ ਕਰਨ ਵਾਲਾ, ਫਿਰ ਮਰਿਆਦਾ ਹੋਵੇ, ਅਲਪਹਾਰ ਸੁਲਭ ਸੀ ਨਿੰਦਰਾ ਦਿਆ ਸ਼ਿਵਾ ਤਨ ਪ੍ਰੀਤ, ਭੋਜਨ ਦਾ ਤੇ ਗੱਲਬਾਤ ਦਾ ਤੇ ਵਸਤਰ ਪਹਿਨਣ ਦੀ ਮਰਿਆਦਾ ਵਿੱਚ ਹੋਵੇ, ਪਵਿੱਤਰਤਾ ਹੋਵੇ ਮਨ ਦੀ ਬੁੱਧੀ ਦੀ ਖਿਆਲਾਂ ਦੀ ਸਾਰਿਆਂ ਦੀ ਪਵਿੱਤਰ, ਇਹਨੂੰ ਯਮ ਕਹਿੰਦੇ। ਦੂਸਰਾ ਇਹ ਕਰਦਾ ਨੇਮ, ਨੇਮ ਦੇ ਵਿੱਚ ਤਪ ਆਇਆ ਕਰਦਾ ਜਿਹਨੂੰ ਅਸੀਂ ਸੇਵਾ ਚ ਕਨਵਰਟ ਕਰ ਲਿਆ, ਨਿਰਾਰਥਕ ਤਪ ਗੁਰੂ ਘਰ ਚ ਨਹੀਂ ਹੈ ਵੀ ਐਵੇਂ ਧੁੱਪੇ ਬੈਠੇ ਰਹੋ ਜਾਂ ਪਾਣੀ ਚ ਬੈਠੇ ਰਹੋ। ਉਹ ਕਹਿੰਦੇ ਧੁੱਪੇ ਬੈਠਣਾ ਹੈ ਤਾਂ ਧੁੱਪੇ ਤੂੰ ਨਾਲ ਸੇਵਾ ਕਰ ਹੱਥਾਂ ਦੇ ਨਾਲ, ਉਹਦਾ ਫਲ ਬੇਅੰਤ ਹੋਏਗਾ, ਉਹ ਤਪ ਦਾ ਫਲ ਤਮੋ ਗੁਣ ਹੋਏਗਾ, ਇਹ ਤਪ ਦਾ ਫਲ ਸਦੋ ਗੁਣੀ ਹੋਏਗਾ, ਉਹ ਤਪ ਤੈਨੂੰ ਸਿੱਧੀਆਂ ਦੇਵੇਗਾ, ਇਹ ਤਪ ਤੇਰੀਆਂ ਸਾਰੀਆਂ ਇੱਛਾ ਪੂਰੀਆਂ ਕਰੇਗਾ। ਸੋ ਗੁਰੂ ਘਰ ਦਾ ਤਪ ਜੋ ਹੈ ਉਹ ਤਾਮਸੀ ਤਪ ਨਹੀਂ ਹੈ, ਰਾਜਸੀ ਨਹੀਂ ਹੈ, ਸਾਂਤਕੀ ਤਪ ਹੈ, ਸੇਵਾ ਕਰਨੀ। ਤੇ ਅੱਗੇ ਹੋਇਆ ਕਰਦਾ ਸੰਤੋਖ, ਯਥਾ ਲਾਭ ਸੰਤੁਸ਼ਟ ਹੈ, ਦੂਸਰੇ ਦੀ ਦੌਲਤ ਦੇਖ ਕੇ ਭਟਕਣਾ ਨਹੀਂ, ਮਿਹਨਤ ਕਰਨਾ ਕਰਨੀ ਹੈ ਜੀ ਭਰ ਕੇ, ਜੋ ਕੁਛ ਮਿਲ ਗਿਆ ਉਹਨੂੰ ਪਰਮੇਸ਼ਰ ਵੱਲੋਂ ਆਇਆ ਸਮਝ ਕੇ ਸੰਤੁਸ਼ਟ ਰਹਿਣਾ। ਫਿਰ ਹੋਇਆ ਕਰਦਾ ਆਸਤਕ ਬੁੱਧੀ, ਭਰੋਸਾ ਰੱਖਣਾ ਗੁਰੂ ਗ੍ਰੰਥ ਸਾਹਿਬ ਤੇ, ਗੁਰੂ ਗ੍ਰੰਥ ਸਾਹਿਬ ਦੇ ਜੋ ਵਚਨ ਨੇ ਉਹਨਾਂ ਨੂੰ ਮੰਨਣਾ, ਪਰਮੇਸ਼ਰ ਨੂੰ ਮੰਨਣਾ। ਫਿਰ ਹੋਇਆ ਕਰਦਾ ਦਾਨ, ਤਿੰਨ ਕਿਸਮ ਦਾ ਦਾਨ ਹੁੰਦਾ, ਇੱਕ ਰਜੋਦਾਨ, ਇੱਕ ਤਮੋਦਾਨ, ਇੱਕ ਸਤੋਦਾਨ। ਤਮੋਦਾਨ ਉਹ ਹੁੰਦਾ ਹੈ ਜਿਹੜਾ ਜ਼ੋਰ ਪਾ ਕੇ ਲੈ ਲੈਂਦੇ ਨੇ ਬੰਦੇ, ਉਹ ਦੋਹਾਂ ਨੂੰ ਦੋਸ਼ ਲੱਗਿਆ ਕਰਦਾ, ਦੇਣ ਵਾਲੇ ਨੂੰ ਵੀ ਤੇ ਲੈਣ ਵਾਲੇ ਨੂੰ, ਕਿਉਂਕਿ ਉਹਦੀ ਤਾਕਤ ਤਾਂ ਹੈ ਨਹੀਂ। ਉਹ ਕਹਿ ਰਹੇ ਕਹਾਏ ਤੇ ਦੇਤਾ, ਉਹ ਮਨ ਵਿੱਚ ਖਿੱਚ ਗਿਆ, ਉਹ ਜਦ ਖਿੱਚਿਆ ਤਾਂ ਲੈਣ ਵਾਲਾ ਵੀ ਨਾਲ ਹੀ ਦੋਸ਼ੀ ਹੋ ਗਿਆ। ਦੂਸਰਾ ਹੋਇਆ ਕਰਦਾ ਰਜੋ ਗੁਣੀ ਦਾਨ, ਉਹ ਹੋਇਆ ਕਰਦਾ ਆਪਣੇ ਦਿਖਾਵੇ ਵਾਸਤੇ, ਆਪਣੀਆਂ ਵਾਸ਼ਨਾਵਾਂ ਪੂਰੀਆਂ ਕਰਨ ਵਾਸਤੇ, ਕੋਈ ਸੁੱਖਣਾ ਸੁੱਖ ਕੇ ਉਹ ਦਾਨ ਦੇਣਾ, ਇਹਨੂੰ ਰਜੋ ਗੁਣੀ ਦਾਨ ਕਹਿ। ਤੀਸਰਾ ਹੁੰਦਾ ਸਤੋ ਗੁਣੀ ਦਾਨ, ਆਪਣੀ ਕਮਾਈ ਦੇ ਵਿੱਚੋਂ ਮਰਿਆਦਾ ਦੇ ਨਾਲ ਗੁਰੂ ਦਾ ਹਿੱਸਾ ਕੱਢਣਾ, ਜਿਹੜਾ ਗੁਰੂ ਦਾ ਹਿੱਸਾ ਨਹੀਂ ਕੱਢਦਾ ਉਹਨਾਂ ਦੇ ਉੱਤੇ ਵਿਘਨ ਆ ਜਾਂਦੇ ਨੇ, ਉਹਨਾਂ ਦੇ ਕਾਰੋਬਾਰ 'ਚ ਰੁਕਾਵਟਾਂ ਪੈ ਜਾਂਦੀਆਂ। ਸੋ ਗੁਰੂ ਦਾ ਹਿੱਸਾ ਕੱਢਣਾ ਹੈ, ਅਤੇ ਮੈਂ ਬੇਨਤੀ ਕਰਿਆ ਕਰਦਾ ਕਿ ਕਿਸਾਨ ਜਿਹੜਾ ਹੈ ਇਹ 100 ਬੋਰੀ ਅਨਾਜ ਦੇ ਪਿੱਛੇ ਇੱਕ ਬੋਰੀ ਕੱਢੇ, ਦੁਕਾਨਦਾਰ ਜਿਹੜਾ ਹੈ ਇਹ 1.5 ਰੁਪਈਆ ਕੱਢੇ, 100 ਰੁਪਈਆ ਵੱਟੇ, 1.5 ਰੁਪਈਆ ਗੁਰੂ ਦਾ ਕੱਢੇ। ਕਈਆਂ ਦੇ ਮਨਾਂ 'ਚ ਹੁੰਦਾ ਵੀ ਉਹ ਤਾਂ 10ਵਾਂ ਹਿੱਸਾ ਕਹਿਣ, 10ਵਾਂ ਹਿੱਸਾ ਪ੍ਰੋਫਿਟ ਦਾ, ਬਾਕੀ ਤਾਂ ਰਾਸ ਲਾਈ ਹੈ ਤੁਸੀਂ, ਉਹਦੀ ਰਿਟਰਨ ਕਿੰਨੀ ਹੋਈ ਹੈ? 10ਵਾਂ ਹਿੱਸਾ ਕਿਸਾਨ ਨੂੰ ਮਸਾਂ ਬਚਦਾ ਹੈ, ਅਤੇ 15% ਜਾਂ 20% ਦੁਕਾਨ ਬਿਜ਼ਨਸ ਵਾਲੇ ਨੂੰ ਬਚ ਜਾਂਦਾ। ਉਹ ਇਸ ਹਿਸਾਬ ਨਾਲ ਗੁਰੂ ਦਾ ਸੰਬੰਧ ਦੇਵੇ, ਇਹ ਸਦੋ ਗੁਣੀ ਦਾਨ ਕਹਾਉਂਦਾ। ਇਹ ਫਲਿਆ ਕਰਦਾ, ਇੱਥੇ ਵੀ ਫਲਦਾ, ਦਰਗਾਹ 'ਚ ਵੀ ਫਲਦਾ, ਅਤੇ ਸ਼ਾਂਤੀ ਦਿੰਦਾ, ਅਤੇ ਵਿਘਨਾਂ ਦਾ ਨਾਸ਼ ਕਰਦਾ। ਉਹ ਤੋਂ ਬਾਅਦ ਹੁੰਦਾ ਪੂਜਾ ਅੰਤਰਾਤਮੇ ਅਤੇ ਬਾਅਦ, ਇਹਨੂੰ ਉਪਾਸ਼ਨਾ ਵੀ ਕਹਿੰਦੇ ਨੇ। ਫਿਰ ਹੋਇਆ ਕਰਦਾ ਹੈ ਨਿਤਨੇਮ, ਨਿਤਨੇਮ ਨਾ ਕੋ ਜਾਵੇ, ਰੋਜ਼ ਕਰਦੇ ਕਰਦੇ ਇੱਕ ਤਾਂ ਸੱਤਾ ਆ ਜਾਂਦੀ ਹੈ ਕਰਨ ਵਾਲੇ ਦੀ, ਜ਼ਬਾਨ ਸੁੱਚੀ ਹੋ ਜਾਂਦੀ ਹੈ, ਉਹਦੇ ਬਚਨ ਦੇ ਵਿੱਚ ਸ਼ਕਤੀ ਆ ਜਾਇਆ ਕਰਦੀ। ਦੂਸਰਾ ਰੋਜ਼ ਜਿਵੇਂ ਆਪਾਂ ਝਾੜੂ ਦਿੰਦੇ ਹਾਂ, ਜਦ ਤੱਕ ਅੰਦਰ ਝਾੜੂ ਨਹੀਂ ਦਿੰਦੇ ਮੈਲ ਰਹਿ ਜਾਂਦੀ, ਇਸ ਕਰਕੇ ਨਿਤਨੇਮ ਨਾ। ਫਿਰ ਹੁੰਦਾ ਹੈ ਪਖੰਡ ਰਹਿਤ, ਕਿਸੇ ਤਰੀਕੇ ਨਾਲ ਆਪਣੀ ਪ੍ਰਭਤਾ ਹਾਸਲ ਕਰਨ ਵਾਸਤੇ ਕਿਸੇ ਕਿਸਮ ਦਾ ਪਖੰਡ ਨਾ ਰਚੇ। ਫਿਰ ਹੋਇਆ ਕਰਦੀ ਹੈ ਸ਼ਾਂਤਕੀ ਬਿਰਤੀ, ਨਿਮ ਚੱਲਣਾ, ਮਿੱਠਾ ਬੋਲਣਾ। ਫਿਰ ਹੋਇਆ ਕਰਦਾ ਮੌਨ, ਮੌਨ ਹੁੰਦਾ ਮਨ ਦੀਆਂ ਵਾਸ਼ਨਾਵਾਂ ਰੋਕਣੀਆਂ ਭਜਨ ਵੇਲੇ, ਤੇ ਭਟਕਣਾ ਤੋਂ ਮਨ ਨੂੰ ਰੋਕ ਕੇ ਰੱਖਣਾ। ਇਹ ਨਹੀਂ ਹੈ ਵੀ ਚੁੱਪ ਕਰ ਜਾਓ, ਚੁੱਪ ਵੀ ਬਹੁਤ ਕਰਦੇ ਨੇ ਲੇਕਿਨ ਮਨ ਭਟਕਦਾ ਰਹਿੰਦਾ। ਸਲੇਟਾਂ ਲੈ ਲੈਂਦੇ ਨੇ ਉਹਦੇ 'ਤੇ ਲਿਖਦੇ ਆ, ਕਾਪੀਆਂ ਲੈਂਦੇ ਨੇ ਉਹਦੇ 'ਤੇ ਲਿਖਦੇ ਆ, ਇਸ਼ਾਰਿਆਂ ਨਾਲ ਗੱਲਾਂ ਕਰਦੇ ਆ, ਫਿਰ ਕਾਹਦਾ ਮੌਨ ਹੋ ਗਿਆ? ਨਹੀਂ, ਮਨ ਨੂੰ ਇਕਾਗਰਤਾ ਵੱਲ ਲਿਜਾਣਾ, ਬਸ਼ੱਕ ਬੋਲੀ ਜਾਓ। ਇਹਨਾਂ ਦੇ ਇਲਾਵਾ ਹੋਇਆ ਕਰਦਾ ਹੈ ਹੋਮ, ਹੋਮ ਹੁੰਦਾ ਹੈ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ, ਗੁਰੂ ਕੇ ਲੰਗਰ 'ਚ ਦੇਣਾ, ਅਤੇ ਉੱਥੇ ਬਣਦਾ ਹੀ ਹੈ ਪ੍ਰਸ਼ਾਦਾ, ਅਤੇ ਉੱਥੋਂ ਸਾਰਿਆਂ ਨੂੰ ਜਾਈ ਜਾਂਦਾ। ਇਹਦੇ ਬਾਅਦ ਤੀਸਰਾ ਹੋਇਆ ਕਰਦਾ ਇਹਨੂੰ ਆਸਣ ਕਹਿੰਦੇ ਨੇ, ਭਜਨ ਕਰਨ ਵੇਲੇ ਟੇਕ ਕੇ ਬੈਠਣਾ, ਐਸੀ ਚੌਂਕੜੀ ਮਾਰਨੀ ਜਿਹਦੇ ਨਾਲ ਲੱਤਾਂ ਨਾ ਥੱਕਣ, ਖੂਨ ਬੰਦ ਨਾ ਹੋਵੇ, ਸੁਖਾਲਾ ਬੈਠਣਾ। ਫਿਰ ਹੋਇਆ ਕਰਦਾ ਪ੍ਰਾਣਾਯਾਮ, ਪ੍ਰਾਣਾਯਾਮ ਹੋਇਆ ਕਰਦਾ ਹੈ, ਇਹਦੀ ਗਿਣਤੀ ਹੁੰਦੀ ਹੈ ਕਿੜਾ ਪਿੰਗਲਾ ਸੁਖਮਨਾ। ਸਵਾਸ ਅੰਦਰ ਖਿੱਚਣਾ ਤੇ ਫਿਰ ਕੁੰਭਕ ਕਰਨਾ, ਰੋਕਣਾ ਤੇ ਫਿਰ ਬਾਹਰ ਛੱਡਣਾ, ਉਹਦੇ ਨਾਲ ਗਿਣ ਕੇ ਪਾਠ ਕਰਨੇ। ਇਹ ਜਿਹੋ ਜਿਹੀ ਕਿਸੇ ਦੀ ਬੁੱਧੀ ਹੁੰਦੀ ਹੈ ਉਹਦਾ ਜਿਹਾ ਮਹਾਤਮਾ ਦੱਸ ਰਿਹਾ ਕਰਦੇ। ਇਹਦੇ ਬਾਅਦ ਹੋਇਆ ਕਰਦੀ ਹੈ ਧਾਰਨਾ। ਧਾਰਨਾ ਹੁੰਦਾ ਮਨ ਦੌੜਦਾ ਭਜਨ ਕਰਨ ਵੇਲੇ, ਫਿਰ ਰੋਕਣਾ, ਫਿਰ ਦੌੜਦਾ, ਫਿਰ ਰੋਕਣਾ, ਫਿਰ ਦੌੜਦਾ, ਫਿਰ ਰੋਕਣਾ। ਇਹ ਜੇ 2.5 ਸੈਕਿੰਡ ਮਨ ਰੁਕ ਜਾਵੇ, 12 ਸੈਕਿੰਡ, ਤਾਂ ਇੱਕ ਧਾਰਨਾ ਬਣ ਜਾਂਦੀ ਹੈ। ਜੇ 12 ਧਾਰਨਾ 144 ਮਿੰਟ 144 ਸੈਕਿੰਡ ਯਾਨੀ 2 ਮਿੰਟ ਤੇ ਕੁਛ ਸੈਕਿੰਡ ਉਤਲੇ ਪਾਸੇ 34 ਜਾਂ 24, ਇਹਨੂੰ ਇੱਕ ਧਾਰਨਾ ਕਹਿੰਦੇ ਨੇ। 2.5 ਮਿੰਟ ਮਨ ਨੂੰ ਰੋਕ ਲੈਣਾ ਕਿਸੇ ਪਾਸੇ, ਮਨ ਨੂੰ ਰੋਕ ਲੈਣਾ ਕਿਸੇ ਪਾਸੇ ਜਾਣ ਨਾ ਦੇਣਾ, ਇੱਕ ਧਾਰਨਾ ਹੁੰਦੀ। ਸੋ 12 ਧਾਰਨਾ ਜਦ ਪੂਰੀਆਂ ਹੋ ਜਾਣ ਉਸ ਵੇਲੇ ਧਿਆਨ ਸ਼ੁਰੂ ਹੋ ਜਾਂਦਾ, ਤੇ 12 ਧਿਆਨਾਂ ਦਾ 30 ਮਿੰਟ ਦਾ ਇੱਕ ਸਮਾਧੀ ਹੋਇਆ ਕਰਦੀ ਹੈ। 30 ਮਿੰਟ ਜੇ ਲਗਾਤਾਰ ਮਨ ਕਿਤੇ ਨਾ ਜਾਣ ਦੇਵੇ, ਇਹ ਸਮਾਧੀ ਵੱਧਦੀ ਵੱਧਦੀ 2.5 ਘੰਟੇ 3 ਘੰਟੇ ਤੱਕ ਚਲੀ ਜਾਂਦੀ ਹੈ। ਫਿਰ ਇਹਦੇ ਹਿੱਸੇ ਪਾਰਟ ਬਣਦੇ ਨੇ। ਇੱਕ ਤਾਂ ਉਹ ਹੁੰਦਾ ਜਿਹਦੇ 'ਚ ਆਪਣਾ ਪਤਾ ਹੁੰਦਾ ਵੀ ਮੈਂ ਸਮਾਧੀ ਲਾਈ ਬੈਠਾ, ਮੇਰੇ ਆਲੇ ਦੁਆਲੇ ਹੈਗਾ ਕੁਛ, ਉਹ ਤਾਂ ਸਾਬ ਵਿਕਲਪ ਹੋਇਆ ਕਰਦੀ ਹੈ। ਇੱਕ ਕਾਸੇ ਦਾ ਵੀ ਨਹੀਂ ਪਤਾ ਹੁੰਦਾ, ਕੇਵਲ ਧੇਹ ਦਾ ਪਤਾ ਹੁੰਦਾ, ਉਹਨੂੰ ਨਿਰਵਿਕਲਪ ਸਮਾਧੀ ਕਹਿੰਦੇ ਨੇ। ਉਹਦੇ ਉੱਤੇ ਰਾਜਮੇਘ ਸਮਾਧੀ ਹੁੰਦੀ ਹੈ, ਉਹਦੇ 'ਚ ਕਿਸੇ ਚੀਜ਼ ਦਾ ਵੀ ਨਹੀਂ ਪਤਾ ਹੁੰਦਾ, ਕੇਵਲ ਧੇਹ ਦੇ ਉੱਤੇ ਕੇਂਦਰਿਤ ਹੁੰਦੀ ਹੈ ਸੁਰਤ, ਸਾਰਾ ਚਿੱਤ ਜਿਹੜਾ ਲੀਨ ਹੋਇਆ ਹੁੰਦਾ। ਸੋ ਇਹ ਸਾਰੀ ਚੀਜ਼ ਨੂੰ ਕਹਿੰਦੇ ਨੇ ਕਿ ਅਸ਼ਟਾਂਗ ਯੋਗ ਹੈ, ਰਾਜਯੋਗ ਇਹਦਾ ਨਾਂ ਹੈ। ਪਿਛਲੇ ਸਾਲ ਮੈਂ ਸਵਾਲ ਦਿੱਤਾ ਸੀ ਪ੍ਰੋਫੈਸਰਾਂ ਨੂੰ ਵੀ ਰਾਜਯੋਗ ਕੀ ਹੁੰਦਾ, ਗੁਰਮਤ ਯੋਗ ਕੀ ਹੁੰਦਾ। ਉਹ ਰਾਜਯੋਗ ਤੁਹਾਨੂੰ ਬਹੁਤ ਸੋਹਣਾ ਦੱਸਦਾ, ਅਸੀਂ ਗੁਰਮਤ ਯੋਗ ਤੇ ਆ ਕੇ ਹਟ ਗਏ ਸੀ, ਦੱਸ ਨਹੀਂ ਸਕੇ ਗੁਰਮਤ ਯੋਗ ਬਾਰੇ। ਸੋ ਗੁਰਮਤ ਯੋਗ ਕੀ ਹੈ, ਇਹਦੇ ਨਾਲ ਬਹੁਤ ਸੁਖਾਲਾ, ਧਿਆਨ ਨਾਲ ਸੁਣੋਗੇ ਤੁਹਾਨੂੰ ਪਤਾ ਲੱਗ ਜਾਏ। ਗੁਰਮਤ ਯੋਗ ਇਹ ਹੈ ਕਿ ਜਿਹੜਾ ਹੈ ਯਮ, ਉਹ ਹੈ ਮਨ ਨੂੰ ਨਿਰਮਲ ਰੱਖਣਾ, ਵਿਚਾਰ ਦੇ ਬੁਰੇ ਖਿਆਲ ਆਉਣੇ ਨਹੀਂ ਦੇਣੇ, ਤੇ ਗੁਣਾਂ ਦੇ ਅਭਿਮਾਨ ਤੋਂ ਖਾਲੀ ਰਹਿਣਾ। ਧਾਰਨਾ ਨਹੀਂ ਵੀ ਮੇਰੇ ਵਿੱਚ ਮੈਂ ਕੀਰਤਨ ਬਹੁਤ ਕਰਦਾ, ਮੈਂ ਬਹੁਤ ਵਧੀਆ ਵਿਖਿਆਨ ਕਰਦਾ, ਮੈਂ ਮੇਰੇ ਕੋਲ ਮੇਰਾ ਲੈਕਚਰ ਬਹੁਤ ਸੋਹਣਾ, ਜਾਂ ਹੋਰ ਕਿਸੇ ਕਿਸਮ ਦਾ ਅਭਿਮਾਨ, ਇਹ ਨਹੀਂ ਧਾਰਨਾ। ਇਹਨੂੰ ਯਮ ਕਹਿੰਦੇ ਨੇ। ਦੋਏ ਗੱਲਾਂ ਨੇ ਇਹਦੇ ਵਿੱਚ। ਨੇਮ ਹੋਇਆ ਕਰਦਾ ਹੈ ਬਾਣੀ ਪੜ੍ਹਨੀ ਤੇ ਬਾਣੀ ਸੁਣਨੀ ਤੇ ਬਾਣੀ ਵਿਚਾਰਨੀ, ਇਹ 2 ਚੀਜ਼ਾਂ ਦੇ ਅੰਦਰ। ਬਾਕੀ ਜਿਹੜੇ ਗੁਣ ਨੇ ਇਹ ਬਾਣੀ 'ਚ ਆਉਂਦੇ ਨੇ, ਜਿੰਨੀਆਂ ਮੈਂ ਗੱਲਾਂ ਦੱਸੀਆਂ ਨੇ ਇਹ ਸਾਰੀਆਂ ਬਾਣੀ 'ਚ ਆਉਂਦੀਆਂ ਨੇ। ਇਸ ਕਰਕੇ ਬਾਣੀ ਜਦ ਅਸੀਂ ਵਿਚਾਰਦੇ ਹਾਂ, ਬਾਣੀ ਕਹਿੰਦੀ ਹੈ ਬੱਬਾ ਬੈਰ ਨਾ ਕਰੀਐ ਕਾਹੂੰ, ਘੱਟ ਘੱਟ ਅੰਤਰ ਬਰਮ ਸਮਾਹੂ। ਜਦ ਮੰਨਿਆ ਬੈਰ ਚਲਿਆ ਗਿਆ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਬੈਰ ਭਾਵ ਸਾਡਾ ਖਤਮ ਹੋ ਗਿਆ, ਗੁੱਸਾ ਸਾਡਾ ਖਤਮ ਹੋ ਗਿਆ। ਫਰੀਦਾ ਜੋ ਤਾਂ ਮਾਰਨ ਮੁਕੀਆਂ, ਤਿਨਾ ਨਾ ਮਾਰਾਏ ਕੁੰਮ, ਆਪ ਨੜੇ ਕਰ ਜਾਈਏ ਪੈਰ ਤਿਨਾ ਦੇ ਚੁੰਮ। ਕਹਿੰਦੇ ਗੁੱਸੇ ਹੋ ਕੇ ਪਿੱਠ ਦਿਖਾ ਕੇ ਨਾ ਆਓ, ਕੋਸ਼ਿਸ਼ ਕਰੋ ਵੀ ਇਹਨੂੰ ਮਨਾ ਲਈਏ, ਇਹਦਾ ਗੁੱਸਾ ਦੂਰ ਕਰ ਦੀ, ਗੁੱਸਾ ਨਾ ਹੰਡਾਓ, ਉਹ ਗੁੱਸਾ ਦੂਰ ਕਰਕੇ ਆਓ। ਇਹ ਬਾਣੀ 'ਚ ਰਹਿਤਾਂ ਆਉਂਦੀਆਂ ਸਾਰੀਆਂ। ਜਦ ਬਾਣੀ ਵਿਚਾਰ ਨਾਲ ਪੜਾਂਗੇ, ਲਿਖ ਲਓ ਕਾਗਜ਼ ਲੈ ਕੇ, ਰਹਿਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਵੀ ਇੰਨੀਆਂ ਰਹਿਤਾਂ ਗੁਰੂ ਸਾਹਿਬ ਨੇ ਦੱਸੀ। ਇਹ ਨੇਮ ਦੇ ਵਿੱਚ ਆ ਜਾਂਦੀ। ਇਕਾਂਤਵਾਸ ਹੁੰਦਾ ਹੈ, ਮਨ ਚਾਹੇ ਬਾਲ ਬੱਚਿਆਂ 'ਚ ਬੈਠ ਕੇ ਭਜਨ ਕਰਦਾ ਹੈ, ਚਾਹੇ ਖੜਕੇ ਦੜਕੇ ਹੋ ਜਾਂਦੇ ਨੇ, ਮਨ ਨੂੰ ਫੁਰਨਿਆਂ ਤੋਂ ਰੋਕਣਾ ਇਹ ਇਕਾਂਤਵਾਸ ਹੋਇਆ ਕਰਦਾ। ਵਾਸ਼ਨਾਵਾਂ ਤੋਂ ਰੋਕਣਾ, ਆਤਮ ਵਿਚਾਰ ਕਰਨੀ ਤੇ ਸਾਰੀਆਂ ਘਟਾਂ 'ਚ ਵਾਹਿਗੁਰੂ ਨੂੰ ਦੇਖਣਾ, ਇਹਨੂੰ ਇਕਾਂਤਵਾਸ ਕਹਿੰਦੇ ਨੇ। ਉੱਥੇ ਚੌਥਾ ਹੋਇਆ ਕਰਦਾ ਆਸਣ, ਸੁੱਖ ਨਾਲ ਬੈਠਣਾ, ਬਿਰਤੀ ਅਕਾਲ ਪੁਰਖ ਦੇ ਵਿੱਚ ਲੀਨ ਕਰਨੀ, ਅਕਾਲ ਪੁਰਖ ਦੇ ਉੱਤੇ ਵਾਹਿਗੁਰੂ ਦੇ ਉੱਤੇ ਵਿਸ਼ਵਾਸ ਲਿਆਉਣਾ। ਪੰਜਵਾਂ ਹੋਇਆ ਕਰਦਾ ਪ੍ਰਾਣਾਯਾਮ। ਪ੍ਰਾਣਾਯਾਮ 'ਚ 3 ਅੰਗ ਹੁੰਦੇ ਨੇ, ਪੂਰਕ ਹੁੰਦਾ, ਕੁੰਭਕ ਹੁੰਦਾ, ਰੇਜਕ ਹੁੰਦਾ। ਪੂਰਕ ਹੁੰਦਾ ਅੰਦਰ ਚੀਜ਼ ਭਰਨੀ, ਕੁੰਭਕ ਹੁੰਦਾ ਰੱਖ ਲੈਣੀ, ਤੇ ਰੇਜਕ ਹੁੰਦਾ ਕੱਢ ਦੇਣੀ। ਸੋ ਇਹਦੇ ਵਿੱਚ ਇਹ ਹੋਇਆ ਕਰਦਾ ਕੁੰਭਕ ਦੇ ਅੰਦਰ, ਪੂਰਕ ਦੇ ਅੰਦਰ, ਕਿ ਗੁਰੂ ਦੇ ਸਿਧਾਂਤ ਸੁਖਨੀ ਸਾਹਿਬ ਤੁਸੀਂ ਪੜ੍ਹਦੇ ਹੋ, ਪੜ੍ਹ ਕੇ ਕੁਛ ਨਹੀਂ ਪਤਾ ਲੱਗਿਆ ਵੀ ਕੀ ਪੜ੍ਹਿਆ, ਕਿ ਜਿਹੜਾ ਇਹ ਅਸੀਂ ਕਰਨਾ ਹੈ, ਸਾਵਧਾਨ ਹੋ ਕੇ ਪੂਰਵ ਕਰ ਰਹੇ ਹਾਂ, ਉਹਦੇ ਵਿੱਚ ਆ ਗਿਆ ਸੋਧਤ 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 ਸੀਜਿਆ ਗੁਰ ਪ੍ਰਸ਼ਾਦ ਤਤ ਸਭ ਬੂਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਕਮ ਸੋਈ ਸੂਈ। ਫਿਰ ਕਿੱਥੇ ਰਹਿ ਗਏ? ਗਾਂ ਦਾ ਤੁਰ ਹੀ ਨਹੀਂ ਹੁੰਦਾ, ਇੱਥੇ ਹੀ ਬਿਰਤੀ ਅਟਕ ਜਾਏਗੀ। ਵੀ ਹੈ ਇਹ ਵਾਹਿਗੁਰੂ ਸੂਖਮ, ਆਹ ਸਾਰਾ ਕੁਛ ਵਾਹਿਗੁਰੂ ਹੀ ਹੈ, ਜਿੰਨਾ ਸਾਨੂੰ ਨਜ਼ਰ ਆਉਂਦਾ ਇੰਨਾ ਫੈਲ ਗਿਆ। ਜਦ ਅੱਗੇ ਪੜ੍ਹਦੇ ਹਾਂ, ਪਾਰ ਬ੍ਰਹਮ ਕੇ ਸਗਲੇ ਥਾਓ, ਜਿਤ ਜਿਤ ਕਰ ਰੱਖੈ ਤੈ ਸਾ ਤਿਨ ਨਾਉ, ਆਪੇ ਕਰਨ ਕਰਾਵਨ ਜੋ ਪ੍ਰਭਾਵੈ ਸੋਈ ਫਨੋ, ਪਸਰਿਓ ਆਪ ਹੋਏ ਅਨਕ ਤਰੰਗ, ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਕਾਸ਼, ਪਾਰ ਬ੍ਰਹਮ ਕਰਤਾ ਅਵਨਾਸ਼। ਬਾਣੀ ਪੜ੍ਹ ਲਈ, ਇਹਦਾ ਸਿਧਾਂਤ ਅੰਦਰ ਆ ਗਿਆ ਨਾ ਸਾਰਿਆਂ ਨੂੰ, ਇਹਨੂੰ ਅੰਦਰ ਵਿਚਾਰ ਲੈਣਾ ਵੀ ਹੈ ਵਾਹਿਗੁਰੂ ਆਪੇ ਪਸਰਿਆ ਅਣਕ ਤਰੰਗ ਹੋ ਕੇ, ਵੀ ਅਸੀਂ ਤਾਂ ਹੋਰ ਤਰ੍ਹਾਂ ਸਮਝਦੇ ਹਾਂ। ਇਹਨੂੰ ਰੇਚਕ ਕਹਿੰਦੇ ਨੇ, ਕੁੰਭਕ ਹੁੰਦਾ ਹੈ, ਇਹਨੂੰ ਅੰਦਰ ਧਾਰਨ ਕਰ ਲੈਣਾ, ਫਿਰ ਭੁੱਲਣਾ ਨਾ। ਇਹ ਸਾਰਾ ਆਤਮ ਪਸਾਰਾ ਸਮਝਣਾ, ਬ੍ਰਹਮ ਦੀਸੇ ਬ੍ਰਹਮ ਸੁਣੀਏ, ਏਕ ਏਕ ਬਖਾਣੀਏ, ਆਤਮ ਪਸਾਰਾ ਕਰਨ ਵਾਲਾ ਪ੍ਰਭ ਇਹਨਾਂ ਨਾ ਚਾਹ। ਇਹ ਹੁਣ ਅੰਦਰ ਧਾਰਨ ਕਰ ਲਿਆ, ਇਹਨੂੰ ਕਹਿੰਦੇ ਨੇ ਕੁੰਭਕ। ਉਹ ਕੁੰਭਕ ਸੀਗਾ ਸਾਹ ਰੋਕਣਾ, ਉਹ ਤਾਂ ਵਿੱਚ ਰਿਹਾ ਹੀ, ਸਾਹ ਨਿਕਲ ਗਿਆ ਗੱਲ ਖਤਮ ਹੋ ਗਈ। ਇੱਥੇ ਤਾਂ ਗੱਲ ਖਤਮ ਨਹੀਂ ਹੈ, ਅਸੀਂ ਇਹ ਸਾਰਾ ਬਾਣੀ ਦਾ ਸਿਧਾਂਤ ਅੰਦਰ ਧਾਰਨ ਕਰ ਲਿਆ, ਹੁਣ ਨਿਕਲ ਨਹੀਂ ਦਿੰਦੇ। ਤੇ ਉਹਦੇ ਬਾਅਦ ਆਤਮਾ ਦੇ ਵਿੱਚ ਰਿਧਾ ਸਥਿਤ ਕਰਨਾ। ਰੇਚਕ ਕੀ ਹੈ? ਬਾਣੀ ਸੁਣ ਲਈ, ਇਹਨੇ ਦੱਸ ਦਿੱਤਾ ਵੀ ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤਿਨਾਂ ਨਿੰਦਕਾਂ, ਨਰਕੇ ਘੋਰ ਭਵਨ। ਜਿਵੇਂ ਸਾਹ ਬਾਹਰ ਕੱਢੀ ਦਾ, ਕੱਢ ਦੋ ਨਿੰਦਾ ਨੂੰ, ਵੀ ਨਿੰਦਿਆ ਨਹੀਂ ਕਰ, ਝੂਠ ਨਹੀਂ ਬੋਲਣਾ, ਈਰਖਾ ਨਹੀਂ ਕਰਨੀ, ਵਕੀਲੀ ਨਹੀਂ ਕਰਨੀ, ਤੇ ਨਫ਼ਰਤ ਨਹੀਂ ਕਰਨੀ, ਵੈਰ ਨਹੀਂ ਕਰਨਾ, ਵਿਰੋਧ ਨਹੀਂ ਕਰਨਾ, ਬੇਈਮਾਨੀ ਨਹੀਂ ਕਰਨੀ, ਠੱਗੀ ਨਹੀਂ ਕਰਨੀ, ਹੰਕਾਰ ਨਹੀਂ ਕਰਨਾ, ਕ੍ਰਿਸ਼ਨਾ ਤੋਂ ਰਹਿਤ ਰਹਿਣਾ, ਆਸਾ ਤੇ ਅੰਦੇਸ਼ਾ ਵਿੱਚ ਨਹੀਂ ਰਹਿਣਾ, ਕਲਪਨਾ ਨਹੀਂ ਕਰਨੀ, ਮਨ ਦੇ ਵਿੱਚ ਬਰਿਆਈ ਨਹੀਂ ਰੱਖਣੀ, ਇਹ ਚੀਜ਼ਾਂ ਬਾਹਰ ਕੱਢ ਦੇਣੀ ਹੈ, ਇਹਨੂੰ ਰੇਚੇ ਕਹਿੰਦੇ। ਉਧਰਲੇ ਪਾਸੇ ਕੀ ਹੈ? ਸਾਹ ਰੋਕ ਲਿਆ, ਦਸ ਵਾਰੀ ਕਿਹਾ ਵਾਹਿਗੁਰੂ 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 ਵਾਹਿਗੁਰੂ, ਸਾਹ ਖਿੱਚ ਲਿਆ, ਵੀਹ ਵਾਰੀ ਰੋਕ ਕੇ ਕਹਿਤਾ, ਦਸ ਵਾਰੀ ਨਿਕਲਦੇ ਨਿਕਲਦੇ ਕਹਿਤਾ। ਇੱਕ ਪਾਸੇ ਤਾਂ ਇਹ ਚੀਜ਼ ਹੈ, ਇੱਕ ਪਾਸੇ ਆ ਵੀ ਨਾਲ ਬਰਿਆਈਆਂ ਸਾਰੀਆਂ ਜਿਵੇਂ ਸਾਹ ਬਾਹਰ ਕੱਢੀ ਦਾ ਕੱਢਤੀਆਂ, ਇਸ ਕਰਕੇ ਇਹ ਉੱਤਮ ਹੈ, ਜਿਹਨੂੰ ਗੁਰਮਤ ਯੋਗ ਕਹਿੰਦੇ, ਬਹੁਤਾ ਫਲ ਹੈ ਇਹਦੇ ਵਿੱਚ। ਫਿਰ ਹੈ ਧਾਰਨਾ, ਧਾਰਨਾ ਹੈ ਮਨ ਨੂੰ ਵਾਰ 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 ਰੋਕ ਕੇ ਗੁਰੂ ਦੇ ਸ਼ਬਦ ਚ ਲਾਉਣਾ, ਜੋ ਨਾਮ ਦਾ ਨਾਮ ਦੀ ਧੁਨ ਚੱਲਦੀ ਹੈ ਉਹਦੇ ਵਿੱਚ ਵਾਰ ਵਾਰ ਰੋਕ ਰੋਕ ਕੇ ਲਾਉਣਾ ਮਨ ਨੂੰ, ਫਿਰ ਰੋਕਣਾ ਫਿਰ ਲਾ ਦੇਣਾ, ਫਿਰ ਰੋਕਣਾ ਫਿਰ ਲਾ ਦੇਣਾ। ਫਿਰ ਹੁੰਦਾ ਧਿਆਨ, ਧਿਆਨ ਜਿਹੜਾ ਹੈ ਇਹ ਗੁਰੂ ਦਾ ਸਿਧਾਂਤ ਤੇ ਸਤਸੰਗ ਦੇ ਵਿੱਚ ਜਿਵੇਂ ਮੈਂ ਹੁਣ ਬੋਲ ਰਿਹਾ ਉਪਦੇਸ਼ ਨੇ, ਇਹਨਾਂ ਨੂੰ ਹਿਰਦੇ ਵਿੱਚ ਵਸਾ ਲੈਣਾ, ਇਹ ਧਿਆਨ ਹੋਇਆ ਕਰਦਾ। ਫਿਰ ਹੁੰਦੀ ਹੈ ਸਮਾਧੀ, ਸਮਾਧੀ ਹੁੰਦੀ ਹੈ ਹਉਮੈ ਨੂੰ ਮੇਟ ਕੇ ਪੰਜੇ ਭਰਮਾਂ ਤੋਂ ਉੱਪਰ ਹੋ ਕੇ, ਸੰਗ ਭਰਮ, ਕਰਤੱਤਵ ਭਰਮ, ਭੇਦ ਭਰਮ, ਵਿਕਾਰ ਭਰਮ ਤੇ ਜਗਤ ਨੂੰ ਬ੍ਰਹਮ ਤੋਂ ਅੱਡ ਜਾਣ ਦਾ ਭਰਮ, ਇਹ ਇਹਨਾਂ ਨੂੰ ਇਹਨਾਂ ਤੋਂ ਨਿਰਲੇਪ ਹੋ ਕੇ ਸਾਰੇ ਸੰਸਾਰ ਦੇ ਅੰਦਰ ਪਰਮੇਸ਼ਰ ਨੂੰ ਫੈਲਿਆ ਹੋਇਆ ਪਸਰਿਆ ਹੋਇਆ ਜਾਣਨਾ, ਤੇ ਉਹਦੇ ਚ ਗਹਿਣੀ ਹੈ, ਸੋਨੇ ਦੇ ਗਹਿਣੇ ਤੇ ਸੋਨੇ ਚ ਫਰਕ ਨਹੀਂ ਕੋਈ ਹੋਇਆ ਕਰ। ਸੋ ਇਹਨੂੰ ਸਮਾਧੀ ਕਹਿੰਦੇ ਆ, ਜਾਂ ਸਮਾਧੀ ਆਤਮ ਚਿੰਤਨ ਕਹਿੰਦੇ। ਸੋ ਇਹਦੇ ਬਾਅਦ ਕੀ ਹੁੰਦਾ ਹੈ? ਜਦੋਂ ਇਸ ਤਰ੍ਹਾਂ ਅਸੀਂ ਗੁਰਮਤਿ ਯੋਗ ਕਰਦੇ ਹਾਂ ਤਾਂ ਅਸੀਂ ਸਹਿਜ ਦੀ ਅਵਸਥਾ ਚ ਪਹੁੰਚ ਜਾਂਦੇ ਹਾਂ। ਸਾਡਾ ਮਨ ਜਿਹੜਾ ਹੈ ਸੰਕਲਪ ਕਲਪ ਤੋਂ ਰਹਿਤ ਹੋ ਕੇ ਤੱਤ ਨੂੰ ਫੜ ਲੈਂਦਾ ਹੈ, ਤੇ ਤੱਤ ਨੂੰ ਫੜੇ ਹੋਏ ਉਸ ਪਰਿਪੂਰਨ ਪਰਮੇਸ਼ਰ ਜੋ ਅਸਲੀਅਤ ਹੈ ਸੱਤ ਹੈ ਉਹਦੇ ਚ ਸਾਡੀ ਬਿਰਤੀ ਲੱਗ ਜਾਂਦੀ ਹੈ, ਤੇ ਉਹਨੂੰ ਸਹਿਜ ਸਮਾਧ ਕਹਿੰਦੇ ਨੇ। ਸਹਿਜ ਸਮਾਧ ਲੱਗੀ ਸੋ ਅੱਖਾਂ ਖੋਲਦਾ ਹੈ ਤਾਂ ਪਰਮੇਸ਼ੁਰ ਦੇ ਦਰਸ਼ਨ, ਅੱਖਾਂ ਵਿੱਚਦਾ ਹੈ ਤਾਂ ਪਰਮੇਸ਼ੁਰ ਦੇ ਦਰਸ਼ਨ, ਸੁਣਦਾ ਹੈ ਤਾਂ ਪਰਮੇਸ਼ੁਰ ਦੇ ਬੋਲ। ਜੋ ਬੋਲਦਾ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ। ਦੁਆਇਤ ਖਤਮ ਹੋ ਗਈ, ਸਾਰੇ ਪਰਮੇਸ਼ੁਰ ਦਾ ਸਰੂਪ ਨਜ਼ਰ ਆ ਕੇ ਨਿਸ਼ਚਾ ਵੱਜ ਗਿਆ ਉਸਦਾ। ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਲੋਗਾ, ਪਰਮ ਨਾ ਭੁੱਲੋ ਪਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਹਾ ਸਰਬ ਥਾਂ। ਕੋਈ ਥਾਂ ਐਸਾ ਨਹੀਂ ਜਿੱਥੇ ਵਾਹਿਗੁਰੂ ਨਹੀਂ ਹੈ। ਅਖੰਡ ਜੋਤੀ ਜ਼ਮੀਨ ਦਵਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ, ਨਾ ਕੁਛ ਪੋਚ ਮਾਟੀ ਗਏ ਪੰਡ, ਨਾ ਕੁਛ ਪੋਚ ਕੁਮਾਰੇ, ਸਭ ਮੈਂ ਸਾਚਾ ਏਕੋ ਸੋਈ, ਕਿਸਕਾ ਕੀਆ ਸਭ ਕੁਛ ਹੋਈ। ਹੁਕਮ ਪਛਾਣਾ ਸੋ ਏਕੋ ਜਾਣਾ, ਬੰਦਾ ਕੀਆ ਸੋਈ ਅੱਲੋ ਲਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮਿੱਠਾ ਕਹੋ ਕਬੀਰ, ਮੇਰੀ ਸ਼ੰਕਾ ਨਾ ਸੀ ਸਰਬ ਮਿਲ ਜਾਣੀ। ਸਾਰੇ ਇੱਕੋ ਪਰਮੇਸ਼ੁਰ ਨਜ਼ਰ ਆ ਜਾਂਦਾ ਹੈ ਜਿਸ ਵਕਤ ਇਸ ਅਵਸਥਾ ਤੇ ਪਹੁੰਚਦਾ। ਸੋ ਗੁਰੂ ਘਰ ਦੇ ਅੰਦਰ ਜੋ ਰਹਿਣਾ ਬਹਿਣਾ ਹੈ, ਮਰਿਆਦਾ ਹੈ, ਉਹ ਹੈ ਗੁਰਮੁਖ ਨਾਮ ਦਾਨ ਇਸ਼ਨਾਨ। ਨਾਮ ਜਪਣਾ, ਦਾਨ ਕਰਨਾ ਤੇ ਇਸ਼ਨਾਨ ਦੇ ਵਿੱਚ ਪਹਿਰਾ ਦੇਣਾ। ਦੂਸਰਾ ਹੋਇਆ ਕਰਦਾ ਹੈ ਸੰਸਾਰ ਦੇ ਨਾਲ ਵਰਤਣ ਹੈ, ਵੈਰਾਗ ਦੀ ਫਸਣਾ ਨਹੀਂ ਸੰਸਾਰ ਦੇ ਅੰਦਰ, ਵੈਰਾਗ ਦੀ ਰਹਿਣਾ। ਸਭ ਕੁਛ ਹੁੰਦੇ ਹੋਏ ਇਹਦੇ ਨਾਲ ਅਟੈਚਮੈਂਟ ਨਹੀਂ ਰੱਖਣੀ ਕਿਸੇ ਚੀਜ਼ ਨਾਲ। ਰੱਬ ਦੀ ਇਮਾਨਤ ਸਮਝਣੀ ਹੈ, ਦੇ ਧੀ ਠੀਕ ਹੈ, ਲੈ ਲਈ ਫਿਰ ਵੀ ਠੀਕ ਹੈ, ਕਿਉਂਕਿ ਆਪਣਾ ਨਹੀਂ ਕੁਛ ਉਹਦੇ ਵਿੱਚ। ਸੋ ਵਰਤਣ ਵੈਰਾਗ ਹੋਇਆ ਕਰਦਾ। ਦੂਸਰਾ ਹੈ ਮੁੱਖ ਭਗਤੀ, ਡਿਵੋਸ਼ਨ ਚ ਰਹਿਣਾ, ਪਿਆਰ ਚ ਰਹਿਣਾ। ਸੱਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਤੀਸਰਾ ਫਿਰ ਨੇਚੇ ਗਿਆਨ, ਨੇਚੇ ਚ ਰੱਖਣਾ ਵੀ ਇੱਥੇ ਇੱਕੋ ਆਤਮਾ ਦਾ ਪਸਾਰਾ ਹੈ। ਬ੍ਰਹਮ ਦੀਸੇ ਬ੍ਰਹਮ ਸੁਣੀਏ, ਏਕ ਏਕ ਬਖਾਣੀਏ, ਆਤਮ ਵਸਾਰਾ ਕਰਨਹਾਰਾ, ਪ੍ਰਭ ਇਹਨਾਂ ਨਹੀਂ ਗਿਆਨ। ਸੋ ਇਹ ਗੁਰਮਤ ਦਾ ਜੀਵਨ ਕਹਾਉਂਦਾ। ਇਹਦੇ ਸੰਸਾਰ ਅਗਲੀ ਚੀਜ਼ ਕੀ ਹੈ? ਨਾਮ ਦਾ ਅਖੰਡ ਜਾਪ। ਗੱਲਾਂ ਨਾਲ ਨਹੀਂ ਗਿਆਨ ਰੱਖਣਾ, ਨਾਮ ਦੇ ਬਲ ਦੇ ਉੱਤੇ ਗਿਆਨ ਦਾ ਪਹਿਰਾ ਦੇਣਾ, ਕਿਉਂ ਪ੍ਰਕਾਸ਼ ਨਹੀਂ ਹੁੰਦਾ ਜਿੰਨਾ ਚਿਰ ਨਾਮ ਨਹੀਂ ਜਪਦਾ। ਐਸੇ ਗੁਰਮਤ ਦੇ ਸਿਧਾਂਤ ਇਹ ਭਾਈ ਸੁਜਾਨ ਰਾਏ, ਅੰਮ੍ਰਿਤ ਰਾਏ ਜੋ ਕਵੀ ਸੀਗਾ, ਉਸਨੇ ਦੱਸਿਆ ਕਿ ਮੈਂ ਇਹ ਬਚਨ ਸੈਨਾਪਤੀ ਜੀ ਤੋਂ ਸੁਣਦਾ ਹੁੰਦਾ। ਉਸ ਘਰ ਦੀ ਜੋ ਮਰਿਆਦਾ ਹੈ, ਜੋ ਸੋਚ ਹੈ, ਉਹ ਇਸ ਤਰ੍ਹਾਂ ਹੈ ਭਾਈ। ਉਹਦੇ ਮਨ ਨੂੰ ਲੱਗ ਗਈ ਵੀ ਹਾਂ ਇਹ ਤਾਂ ਬਹੁਤ ਵੱਡੀ ਚੀਜ਼ ਹੈ। ਤੇ ਉਹਦੇ ਬਾਅਦ ਉਹਨਾਂ ਨੇ ਗੁਰੂ ਦਸ਼ਮੇਸ਼ ਪਿਤਾ ਦੇ ਬਚਨ ਕਰਨੇ ਸ਼ੁਰੂ ਕਰ ਦਿੱਤੇ। ਉਹ ਅਣਡਿੱਠਾ ਪਿਆਰ ਮਨ ਵਿੱਚ ਪੈਦਾ ਹੋ ਗਿਆ। ਹਰ ਵਕਤ ਲਗਨ ਰਹਿੰਦੀ ਹੈ, ਇੱਕੋ ਧੂਹ ਲੱਗੀ ਰਹਿੰਦੀ ਹੈ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਾ ਬਹਿੰਦੇ। ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪੈ ਰਹਿੰਦੇ। ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ, ਜਿਨ੍ਹਾਂ ਦੀ ਬਸਲੋਂ ਉਰੇ ਮੁਕਾਮ ਨਾ ਕੋਈ, ਟੋਰ ਪਏ ਨਿਤਰੇ। ਐਸੀ ਖਿੱਚ ਗੁਰੂ ਦਸਵੇਂ ਪਾਤਸ਼ਾਹ ਦੇ ਪਿਆਰ ਦੀ ਹਿਰਦੇ ਜਾਗੀ। ਨਾ ਸੌਂਦਾ ਭੁੱਲਦਾ ਹੈ, ਨਾ ਜਾਗਦਾ ਭੁੱਲਦਾ, ਹਰ ਵਕਤ ਇਹੀ ਖਿਆਲ ਆਈ ਜਾਂਦਾ। ਅਖੀਰ ਫੈਸਲਾ ਕਰਿਆ कि मैं तैयारी करा कम संकोचा ते संकोच के कुछ देर उथे रहा संगत जाके सेवा करा ते मैं गुरु सिद्धांत सिखा।